ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਭਗਵੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਵਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦਾਂ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬਿਕਾਰ ਤਿੰਨ ਸੰਤਨ ਕਉ ਬੰਦਨ ਸਿਰ ਚਰਨਨ ਪਰਤਾਰ ਏਕ ਅੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਕਥਾ ਨਿਤਾ ਪ੍ਰਤ ਹੋਤ ਹੈ ਸੁਨਹੋ ਸਿੰਘ ਸੁਜਾਨ ਨਾਨਕ ਗੁਰੂ ਗੋਬਿੰਦ ਸਿੰਘ ਸਦਾ ਕਰੈ ਕਲਿਆਣ ਨਾਨਕ ਗੁਰੂ ਗੋਬਿੰਦ ਸਿੰਘ ਸਦਾ ਕਰੈ ਕਲਿਆਣ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਰ ਜੀਵਨ ਕੀ ਆਸ ਚੁਕਾਈ ਦੁਰਲੱਭ ਦਰਸ਼ ਨਹੀਂ ਪੁੰਨ ਪਾਈ ਪੁੰਨ ਜੈ ਸਿੰਘ ਕਹਿਓ ਕਰ ਜੋਰੇ ਸ਼ਾਹ ਚਹੈ ਤੁਮ ਚਰਨ ਨਿਹੋਰੇ ਗੁਰ ਜੀਵਨ ਕੀ ਆਸ ਚੁਕਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਤਿਤ ਪਾਵਨ ਭਗਤ ਵਛਲ ਕਿਰਪਾ ਦੇ ਖਜ਼ਾਨੇ ਕੋਟ ਬ੍ਰਹਿਮੰਡਾਂ ਦੇ ਮਾਲਕ ਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਸੁਭਾਏ ਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਦੇ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਨੇ ਸ਼ਾਮਾਂ ਦੇ ਵੇਲੇ ਦੌਰਾਨ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਪਹੁੰਚ ਕੇ ਗੁਰੂ ਮਹਾਰਾਜ ਜੀ ਦੇ ਦਰਸ਼ਨ ਦੀਦਾਰੇ ਪ੍ਰਸੰਨਾ ਕੀਤੇ ਹਨ ਔਰ ਅੰਮ੍ਰਿਤਮਈ ਬਾਣੀ ਦੇ ਸ਼ਬਦਾਂ ਦਾ ਰਸ ਭਿੰਨਾ ਕੀਰਤਨ ਸਤਿਕਾਰਯੋਗ ਰਾਗੀ ਜਥੇ ਦੀ ਮੁਬਾਰਕ ਰਸਨਾ ਤੋਂ ਸਰਵਣ ਕਰਕੇ ਗੁਰੂ ਕੇ ਦਰਸ਼ਨ ਦੀਦਾਰੇ ਪਰਸ ਕੇ ਆਪਣੇ ਮਿਲੇ ਹੋਏ ਅਮੋਲਕ ਮਨੁੱਖਾ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾਉਣਾ ਕਰ ਰਹੇ ਸਤਿਗੁਰੂ ਰਹਿਮਤ ਕਰਨ ਸਾਈ ਘੜੀ ਸੁਲੱਖਣੀ ਸੋਹ ਨਾਲ ਵਿਹਾਵਾ ਦੇ ਮਾਂ ਵਾਕ ਅਨੁਸਾਰ ਸੋ ਆਓ ਗੁਰੂ ਪਿਆਰੀ ਸਾਧ ਸੰਗਤ ਜੀ ਜੋ ਪਾਵਨ ਗੁਰ ਇਤਿਹਾਸ ਦੀ ਲੜੀਵਾਰ ਕਥਾ ਗੁਰੂ ਘਰ ਵਿਖੇ ਚੱਲ ਰਹੀ ਹੈ ਉਸ ਦਾ ਵਕਤ ਹੋਇਆ ਜਿਵੇਂ ਆਪਾਂ ਪਿੱਛੇ ਲੜੀਵਾਰ ਪ੍ਰਸੰਗ ਸਰਵਣ ਕਰਦੇ ਆ ਰਹੇ ਹੈ ਕਿ ਧੰਨ ਬਾਲਾ ਪ੍ਰੀਤਮ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਿੱਲੀ ਵਿਖੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਜੋਤੀ ਜੋਤ ਸਮਾਉਣ ਲੱਗੇ ਹਨ ਦਿੱਲੀ ਤੋਂ ਬਾਰ ਬਾਰ ਯਮੁਨਾ ਤੋਂ ਪਾਰ ਹੋ ਕੇ ਯਮੁਨਾ ਦੇ ਕਿਨਾਰੇ 'ਤੇ ਆਪ ਜੀ ਨੇ ਡੇਰਾ ਕੀਤਾ। ਸਭ ਸੰਗਤਾਂ ਨੂੰ ਪਹਿਲਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਕਹਿ ਦਿੱਤਾ ਕਿ ਹੁਣ ਅਸੀਂ ਭਾਈ ਸਮਾਉਣਾ ਹੈ, ਜਿਹਨੇ ਵੀ ਦਰਸ਼ਨ ਕਰਨੇ ਹਨ ਸਭ ਸੰਗਤਾਂ ਨੇੜੋਂ ਦੂਰੋਂ ਆ ਜਾਣ। ਤਾਂ ਇਹ ਸੁਣ ਕੇ ਬਹੁਤ ਜ਼ਿਆਦਾ ਸੰਗਤਾਂ ਦੇ ਮਨ ਵਿੱਚ ਵੈਰਾਗ ਵੀ ਹੋਇਆ ਅਤੇ ਸੰਗਤਾਂ ਸੋ ਬਹੁਤ ਫਲੀਭੂਤ ਦਰਸ਼ਨ ਜਾਣ ਕੇ ਆਪ ਜੀ ਦਾ ਪ੍ਰੇਮ ਵਿੱਚ ਬੱਝੀਆਂ ਹੋਈਆਂ, ਬੇਬਲ ਹੋਈਆਂ। ਬਹੁਤ ਜ਼ਿਆਦਾ ਸੰਗਤ ਆਈ, ਸਾਰੇ ਸਿੱਖ ਆਏ ਹਨ, ਮੁਖੀ ਮੁਖੀ ਸਿੱਖ। ਸੋ ਉਹਨਾਂ ਨੇ ਆ ਕੇ ਸੱਚੇ ਪਾਤਸ਼ਾਹ ਜੀ ਦੇ ਬਾਹਰ ਆਪ ਜੀ ਦੇ ਤੰਬੂ ਤੋਂ ਸੋਹਣਾ ਫਰਸ਼ ਵਿਛਾਇਆ। ਬਹੁਤ ਜ਼ਿਆਦਾ ਇਕੱਠ ਹੋਇਆ, ਰਾਜਾ ਜੈ ਸਿੰਘ ਆਇਆ। ਤਦੋਂ ਉਹਨਾਂ ਨੇ ਬੇਨਤੀ ਕੀਤੀ ਹੈ ਕਿ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਅਜੇ ਉਮਰ ਬਹੁਤ ਛੋਟੀ, ਪਹਿਲੇ ਗੁਰੂਆਂ ਵਾਂਗ ਆਪ ਜੀ ਸਾਰੀ ਉਮਰ ਅਜੇ ਸਰੀਰ ਦੀ ਭੋਗੋ ਅਤੇ ਫਿਰ ਜਥਾ ਯੋਗ ਕਿਸੇ ਨੂੰ ਗੁਰੂ ਬਣਾ ਕੇ ਫਿਰ ਆਪਣਾ ਇਹ ਪੰਜ ਭੂਤਕ ਸਰੀਰ ਤਿਆਗਿਓ। ਇਸ ਤਰ੍ਹਾਂ ਅਜੇ ਬਹੁਤ ਛੋਟੀ ਉਮਰ ਹੈ, ਸੰਗਤ ਨੂੰ ਲੜ ਲਾ ਕੇ ਜਾਇਓ। ਅਜੇ ਕੋਈ ਸੰਤਾਨ ਵੀ ਆਪ ਜੀ ਦੇ ਘਰ ਨਹੀਂ ਹੈ, ਕੋਈ ਗੁਰਿਆਈ ਦਾ ਪ੍ਰਤੱਖ ਅਧਿਕਾਰੀ ਨਹੀਂ ਦਿਸ ਰਿਹਾ। ਸੰਗਤਾਂ ਨੇ, ਮੁਖੀ ਸਿੱਖਾਂ ਨੇ ਮਨ ਵਿੱਚ ਚਿੰਤਾ ਲਿਆ ਕੇ ਕਈ ਤਰ੍ਹਾਂ ਦੀਆਂ ਬੇਨਤੀਆਂ ਕੀਤੀਆਂ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੇ ਜੁਗੋ ਜੁਗ ਅਟਲ ਸ਼ਬਦ ਅਵਤਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਰੇ ਇਹ ਸੁਣ ਕੇ ਕਿਹਾ ਕਿ ਭਾਈ ਇਹ ਗੱਦੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਹੈ, ਇਹ ਅਬ ਚਲ ਹੈ, ਇਹਦਾ ਫਿਕਰ ਨਾ ਕਰੋ ਕਿ ਸਾਡੇ ਸਮਾਉਣ ਤੋਂ ਬਾਅਦ ਇਹ ਕਿਤੇ ਰੁਕ ਜਾਵੇਗੀ, ਇਹ ਸਦਾ ਕਾਇਮ ਰਹੇਗੀ, ਸਤਸੰਗਤ ਦੀ ਕਲਿਆਣ ਕਰੇਗੀ। ਔਰ ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰਿਆ, ਜੇ ਸਦੀਵ ਕਾਲ ਸਾਨੂੰ ਅੰਗ ਸੰਗ ਚਾਹੁੰਦੇ ਹੋ, ਕਦੇ ਵੀ ਵਿਛੋੜਾ ਨਾ ਹੋਵੇ, ਤਾਂ ਫਿਰ ਸ਼ਬਦ ਦੇ ਨਾਲ ਮਿਲਿਆ ਐਸਾ ਸੰਗ ਹੈ ਕਿ ਜਿਹੜਾ ਟੁੱਟਦਾ ਨਹੀਂ। ਜੇ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਬਾਣੀ ਦੇ ਨਾਲ ਮਿਲੋਗੇ ਤਾਂ ਕਦੇ ਵੀ ਵਿਛੜੋਗੇ ਨਹੀਂ। ਸਰੀਰਾਂ ਦੇ ਨਾਲ ਜੇ ਮਿਲਾਪ ਹੈ ਤਾਂ ਵਿਛੋੜਾ ਵੀ ਹੈ। ਸੋ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਿਆ ਕਰੋ, ਇਹਨਾਂ ਦੇ ਦਰਸ਼ਨ ਕਰਿਆ ਕਰੋ। ਜਿਹੜਾ ਕੋਈ ਸ਼ਰਧਾ ਦੇ ਨਾਲ ਗੁਰੂ ਕਾ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰੇਗਾ, ਉਹਨੂੰ ਸਭ ਕੁਝ ਪ੍ਰਾਪਤ ਹੋਵੇਗਾ, ਉਹਦੀ ਕਲਿਆਣ ਹੋਵੇ। ਭਰੋਸੇ ਵਾਲਿਆਂ ਨੂੰ, ਸ਼ਰਧਾ ਵਾਲਿਆਂ ਵਾਸਤੇ ਸਭ ਕੁਝ ਹੀ ਹੈ, ਉਹਨਾਂ ਨੂੰ ਸਭ ਕੁਝ ਪ੍ਰਾਪਤ ਹੋਵੇਗਾ ਜੋ ਮੰਗਣਗੇ, ਜੋ ਇੱਛਾ ਹੋਵੇ। ਜੇ ਕਿਸੇ ਦੇ ਮਨ ਵਿੱਚ ਸ਼ਰਧਾ ਨਹੀਂ ਹੋਵੇਗੀ, ਭਰੋਸਾ ਨਹੀਂ ਹੋਵੇਗਾ, ਉਹ ਫਿਰ ਕੁਝ ਵੀ ਨਹੀਂ ਲਵੇਗਾ। ਮਹਾਰਾਜ ਜੀ ਨੇ ਸੋਹਣੇ ਬਚਨ ਕਹੇ, ਸ਼ਰਧਾਵਾਨੰ ਲਭਤੇ ਗਿਆਨੰ। ਸੋ ਸ਼ਰਧਾਲੂ ਵਾਸਤੇ ਸਭ ਕੁਝ ਹੀ ਪ੍ਰਤੱਖ ਹੋਵੇਗਾ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚੋਂ, ਅਤੇ ਇਹਨਾਂ ਦੇ ਸ਼ਬਦ ਦੀ ਟੇਕ ਲੈ ਕੇ ਵਿਕਾਰਾਂ ਦਾ ਨਾਸ ਕਰਕੇ ਆਪਣੇ ਮਨ ਤਨ ਨੂੰ ਪਵਿੱਤਰ ਕਰਿਓ। ਇਹ ਉਪਦੇਸ਼ ਆਪ ਜੀ ਨੇ ਦਿੱਤਾ ਹੈ ਰਮਜ ਮਾਰੀ। ਭਾਵੇਂ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਸਰਬੱਗ ਨੇ, ਜਾਣੀ ਜਾਣ ਹਨ ਕਿ ਸੰਗਤਾਂ ਨੂੰ ਅਗਲੇ ਗੁਰੂ ਦੀ ਬਾਂਹ ਫੜਾਉਣੀ ਹੈ, ਪਰ ਸਤਿਗੁਰੂ ਦੀ ਮੌਜ ਇੰਨਾ ਉਪਦੇਸ਼ ਦੇ ਕੇ ਚੁੱਪ ਹੋ ਗਏ ਨੇ। ਇੱਥੋਂ ਤੱਕ ਆਪਾਂ ਪ੍ਰਸੰਗ ਸਰਵਣ ਕੀਤਾ, ਰਾਜਾ ਜੈ ਸਿੰਘ, ਭਾਈ ਗੁਰਬਖਸ਼ ਵਰਗੇ ਮੁਖੀ ਸਿੱਖ ਜਿਹੜੇ ਨੇ ਦਿੱਲੀ ਵਿੱਚ ਥਾਪੇ ਹੋਏ ਨੇ, ਇਹ ਮਹਾਰਾਜ ਦੇ ਹਜ਼ੂਰ ਹਨ। ਬੁਖਾਰ ਬਹੁਤ ਜ਼ਿਆਦਾ ਹੈ ਸਰੀਰ ਨੂੰ, ਸਰੀਰ ਆਪ ਜੀ ਦਾ ਢਿੱਲਾ ਹੈ। ਸੋ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਾ ਇੱਥੋਂ ਤੱਕ ਪ੍ਰਸੰਗ ਆਪਾਂ ਸਰਵਣ ਕੀਤਾ ਹੈ। ਜਿਵੇਂ ਅਗਾਂਹ ਪ੍ਰਸੰਗ ਆ ਰਿਹਾ, ਮਨੋਚਿਤ ਬਿਰਤੀਆਂ ਨੂੰ ਇਕਾਗਰ ਕਰਕੇ ਲਿਵ ਸੁਰਤ ਨੂੰ ਸ਼ਬਦ ਨਾਲ ਜੋੜ ਕੇ ਇਤਿਹਾਸ ਰਾਹੀਂ ਗੁਰੂ ਕੇ ਸਰਵਣ ਦਰਸ਼ਨ ਕਰਨਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਰ ਜੀਵਨ ਕੀ ਆਸ ਚੁਕਾਈ। ਇਉਂ ਜਦੋਂ ਸੰਗਤਾਂ ਨੇ ਸਮਝ ਲਿਆ ਕਿ ਮਹਾਰਾਜ ਸਾਹਿਬ ਹੁਣ ਵਛ ਸਮਾਉਣਗੇ, ਸਤਿਗੁਰੂ ਮਹਾਰਾਜ ਜੀ ਦੇ ਸਰੀਰ ਕਰਕੇ ਰਹਿਣ ਦੀ ਆਸ ਜਿਹੜੀ ਹੈ ਉਹ ਸੰਗਤ ਨੇ ਕੱਢ ਦਿੱਤੀ ਹੈ। ਦੁਰਲੱਭ ਦਰਸ਼ ਨਹੀਂ ਪੁੰਨ ਪਾਈ। ਅਤੇ ਇਸ ਤੋਂ ਬਾਅਦ ਹੁਣ ਇਹਨਾਂ ਦੇ ਐਸੇ ਦੁਰਲੱਭ ਦਰਸ਼ਨ, ਸੁੰਦਰ ਕਲਿਆਣ ਕਰਨ ਵਾਲੇ, ਲੋਕ ਪਰਲੋਕ ਦਾ ਸੁੱਖ ਦੇਣ ਵਾਲੇ ਦਰਸ਼ਨ ਉਹ ਨਹੀਂ ਸਾਨੂੰ ਪ੍ਰਾਪਤ ਹੋਣਗੇ, ਉਹ ਅਸੀਂ ਨਹੀਂ ਪਾਵਾਂਗੇ। ਪੁੰਨ ਜੈ ਸਿੰਘ ਕਹਿਓ ਕਰ ਜੋਰੇ। ਫਿਰ ਜੈ ਸਿੰਘ ਰਾਜੇ ਨੇ ਜਿਹੜਾ ਜਿਹਦੀ ਬੇਨਤੀ ਸੁਣ ਕੇ ਦਿੱਲੀ ਆਏ ਸਨ ਮਹਾਰਾਜ ਜੀ, ਪਹੁੰਚੇ ਸੀ ਸ਼੍ਰੀ ਕੀਰਤਪੁਰ ਸਾਹਿਬ ਤੋਂ, ਇਹ ਜੈ ਸਿੰਘ ਰਾਜੇ ਨੇ ਦੋਵੇਂ ਹੱਥ ਜੋੜ ਕਰਕੇ ਕਹਿਣ ਲੱਗਾ ਹੈ, ਸ਼ਾਹ ਚਾਹ ਹੈ ਤੁਮ ਚਰਨ ਨਿਹੋਰੇ। ਐ ਮਹਾਰਾਜ ਜੀ, ਤੁਹਾਡੇ ਔਰੰਗਜ਼ੇਬ ਜਿਹੜਾ ਬਾਦਸ਼ਾਹ ਹੈ, ਸੋ ਇੱਥੋਂ ਦਾ ਉਹ ਤੁਹਾਡੇ ਚਰਨ ਪਰਸਣੇ ਚਾਹੁੰਦਾ ਹੈ। ਜਦੋਂ ਦੇ ਆਏ ਉਦੋਂ ਦਾ ਬੜੀਆਂ ਮਿੰਨਤਾਂ ਤਰਲੇ ਲੈ ਰਿਹਾ ਹੈ। ਮਿਲਬੇ ਕੀ ਲਾਲਸ ਹੈ ਹੀ ਰਹੀ, ਉਹਨੂੰ ਤੁਹਾਡੇ ਨਾਲ ਮਿਲਣ ਦੀ ਇੱਛਾ ਲਾਲਸਾ ਬਣੀ ਰਹੀ ਹੈ, ਤਾਂਘਦਾ ਹੀ ਰਿਹਾ ਹੈ। ਤਾਂ ਇਹ ਕਾਮਨਾ ਪੂਰੀ ਨਹੀਂ, ਉਹਦੀ ਇੱਛਾ ਤੂਰੀ ਤੁਸਾਂ ਨੇ ਪੂਰੀ ਨਹੀਂ ਕੀਤੀ ਹੈ, ਸੋ ਬਾਕੀ ਸਭ ਸੰਗਤ ਦੀਆਂ ਪੂਰੀਆਂ ਕੀਤੀਆਂ ਨੇ, ਪਰ ਉਹਦੀ ਇੱਛਾ ਨਹੀਂ ਪੂਰੀ ਕੀਤੀ ਹੈ। ਪ੍ਰਣ ਕੀਤਾ ਸੀ ਵੀ ਇਹਦੇ ਮੱਥੇ ਨਹੀਂ ਲੱਗਾਂਗੇ, ਨਾ ਉਹਨੂੰ ਲਾਵਾਂਗੇ, ਸੋ ਤਾਂ ਇਹ ਕਾਮਨਾ ਪੂਰੀ ਨਹੀਂ। ਇਹ ਹੁਣ ਉਹਦਾ ਸਾਧ ਸੰਗਤ ਜੀ ਉਹਦੇ ਅਧੀਨ ਆ ਰਾਜਾ, ਭਾਵੇਂ ਇਹਦੇ ਨਾਲ ਮਹਾਰਾਜ ਨੇ ਬਚਨ ਕੀਤਾ ਸੀ, ਇਹਨੇ ਪ੍ਰਣ ਕਰਵਾਇਆ ਸੀ, ਇਹ ਤੋਂ ਵੀ ਇਹਨੇ ਕਿਹਾ ਸੀ ਠੀਕ ਹੈ ਨਾ ਮਿਲਿਓ ਪਰ ਦਿੱਲੀ ਆ ਜਾਓ ਇੱਕ ਵਾਰ। ਸੋ ਇਹ ਹੁਣ ਏਲਚੀ ਹੈ ਉਹਦਾ, ਦੋਵੇਂ ਪਾਸੇ ਰੱਖਦਾ ਵਾ, ਨਾਲੇ ਗੁਰੂ ਸਾਹਿਬ ਵੱਲ ਸ਼ਰਧਾ ਰੱਖਦਾ, ਨਾਲੇ ਉਹਦੀ ਗੱਲ ਮੰਨਦਾ ਵਾ। ਸੋ ਕਹਿੰਦਾ ਉਹਦੀ ਇੱਛਾ ਨਹੀਂ ਆਪ ਜੀ ਨੇ ਪੂਰੀ ਕੀਤੀ। ਮੁਝ ਸੋ ਕਹਿਤ ਰਹੇ ਬਹੁ ਬਾਰੀ, ਮੇਰੇ ਤਾਂ ਹੀ ਜਦੋਂ ਵੀ ਮੈਂ ਜਾਣਾ ਬਹੁਤ ਜ਼ਿਆਦਾ ਕਹਿੰਦਾ ਰਿਹਾ ਹੈ, ਕਹਿ ਰਿਹਾ ਹੈ, ਮੈਂ ਰਾਵਰ ਕੀ ਮਰਜ਼ੀ ਧਾਰੀ, ਮੈਂ ਆਪ ਜੀ ਦੀ ਇੱਛਾ ਹੀ ਦੇ ਮੁਤਾਬਕ ਹੀ ਚੱਲਿਆ ਹਾਂ, ਬਹੁਤਾ ਜ਼ੋਰ ਵੀ ਨਹੀਂ ਲਾਇਆ, ਸੋ ਆਪ ਜੀ ਨੂੰ ਵੀ ਬਹੁਤਾ ਨਹੀਂ ਪ੍ਰੇਰਿਆ। ਅਬ ਕਿਆ ਹੁਕਮ ਕਹੋ ਟਿੱਗ ਛਾਹੋ, ਹੁਣ ਮੈਂ ਔਰੰਗਜ਼ੇਬ ਦੇ ਪਾਸ ਆਪ ਜੀ ਦਾ ਕੀ ਜਾ ਕੇ ਹੁਕਮ ਉਹਨੂੰ ਦੱਸਣਾ ਕਰਾਂ ਸੁਣਾਵਾਂ। ਬੂਝੈ ਜਬੈ ਜਾਏ ਹਉ ਪਾਹੂ, ਜਦੋਂ ਮੈਂ ਉਹਦੇ ਕੋਲ ਜਾਵਾਂਗਾ ਹੁਣ ਤੁਹਾਡੇ ਕੋਲੋਂ, ਫਿਰ ਮੈਨੂੰ ਪੁੱਛੇਗਾ ਕਿ ਮੈਨੂੰ ਮਿਲਾਪ ਹੋਵੇਗਾ ਕਿ ਨਹੀਂ, ਕੀ ਹੈ ਹੁਕਮ ਸਲਾਮ। ਸ੍ਰੀ ਹਰਿਕ੍ਰਿਸ਼ਨ ਰਾਵ ਸੋ ਕਹਿਓ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਰਾਜੇ ਦੇ ਤਾਈ ਇਉਂ ਸੁਣ ਕੇ ਫਿਰ ਕਹਿਣਾ ਕੀਤਾ ਹੈ, ਤਿਸ ਢਿੱਗ ਭਰਾਤ ਹਮਾਰੋ ਰਹਿਓ। ਮਹਾਰਾਜ ਜੀ ਕਹਿਣ ਲੱਗੇ, ਰਾਜਾ ਜੈ ਸਿੰਘ, ਉਹ ਔਰੰਗਜ਼ੇਬ ਦੇ ਕੋਲ ਸਾਡਾ ਵੱਡਾ ਭਰਾ ਰਾਮ ਰਾਏ ਰਿਹਾ ਤਾਂ ਹੈ ਕਿੰਨਾ ਸਮਾਂ। ਮਨ ਭਾਵਤ ਅਜਮਤ ਦਿਖ ਲਾਈ, ਅਤੇ ਉਹਨਾਂ ਨੇ ਉਹਦੇ ਮਨ ਭਾਉਂਦੀ, ਉਹਦੇ ਮਨ ਮੁਤਾਬਕ ਬਹੁਤ ਜ਼ਿਆਦਾ ਅਜਮਤ ਸ਼ਕਤੀ ਵਿਖਾਉਣਾ ਕੀਤੀ ਹੈ। ਜਿਮ ਭਾਖਿਓ ਤਿਮ ਹੀ ਕਰਵਾਈ, ਜਿਵੇਂ ਉਹਨੇ ਕਿਹਾ ਕਹਿਣਾ ਕੀਤਾ ਉਵੇਂ ਹੀ ਕਰਵਾਇਆ, ਆਪਣੇ ਕਹੇ ਮੁਤਾਬਕ ਕਰਾਮਾਤਾਂ ਵੇਖੀਆਂ ਨੇ ਉਹਨੇ, ਕਰਵਾ ਕੇ ਪ੍ਰਤੱਖ ਕੀਤੀਆਂ ਉਹਨਾਂ ਤੋਂ, ਕਦੇ ਖੂਹ 'ਤੇ ਚਾਦਰ ਵਿਛਾ ਕੇ ਬਹਿ ਗਏ, ਕਦੇ ਪਾਲਕੀ ਬਿਨਾਂ ਕੁਹਾਰਾਂ ਤੋਂ ਲੈ ਕੇ ਚਲੇ ਗਏ ਦਿੱਲੀ 'ਚ ਵਿਖਾ ਦਿੱਤੀ, ਕਦੇ ਅਰਬ ਤੋਂ ਫਲ ਮੰਗਾ ਦਿੱਤੇ, ਕਦੇ ਦਿਨੇ ਤਾਰੇ ਵਿਖਾ ਦਿੱਤੇ। ਸੋ ਇਸ ਤਰੀਕੇ ਨਾਲ ਬਹੁਤ ਜ਼ਿਆਦਾ ਕਰਾਮਾਤਾਂ ਵੇਖੀਆਂ ਸੀ ਔਰੰਗਜ਼ੇਬ ਨੇ, ਜਿਵੇਂ ਭਾਖਿਓ ਜਿਵੇਂ ਉਹਨੇ ਕਿਹਾ ਉਵੇਂ ਹੀ ਕਰਵਾ ਕੇ ਵੇਖੀਆਂ ਹਨ। ਸਾਢੇ ਤ੍ਰੈ ਸੈ ਵਾਰ ਬਿਲੰਦ। ਸੋ ਕਵੀ ਜੀ ਲਿਖ ਰਹੇ ਨੇ ਕਿ ਮਹਾਰਾਜ ਕਹਿਣ ਲੱਗੇ, ਸਾਢੇ 300 ਵਾਰ ਬਹੁਤ ਭਾਰੀ ਗੁਪਤ ਸ਼ਕਤੀਆਂ ਕਰਾਮਾਤਾਂ ਜਿਹੜੀਆਂ ਹਨ, ਕਰਾਮਾਤ ਹੇਰੀ ਬਿਦ ਬ੍ਰਿੰਦ। ਕਰਾਮਾਤ ਜਿਹੜੀਆਂ ਸ਼ਕਤੀਆਂ ਨੇ, ਉਹ ਵੱਡੇ ਭਰਾ ਤੋਂ ਕਿੰਨੇ ਤਰੀਕਿਆਂ ਨਾਲ ਵੱਖੋ ਵੱਖਰਾ ਵੱਖਰੀਆਂ ਬਹੁਤ ਵੇਖਣਾ ਕੀਤੀਆਂ ਹਨ। ਅਪਰ ਕਹਾਂ ਗੁਰ ਘਰ ਤੇ ਚਾਹਤ। ਮਹਾਰਾਜ ਜੀ ਇਹਨੂੰ ਕਹਿਣ ਲੱਗੇ ਵੀ ਜੈ ਸਿੰਘ ਰਾਜਾ, ਹੋਰ ਉਹ ਗੁਰੂ ਘਰ ਤੋਂ ਕੀ ਵੇਖਣਾ ਚਾਹੁੰਦਾ ਹੈ, ਜਦੋਂ ਸਾਡੇ ਵੱਡੇ ਭਰਾ ਨੇ 350 ਵਾਰ ਹੁਣ ਇਸੇ ਗੱਲ ਦੀ ਭੁੱਖ ਆ ਨਾ ਉਹਦੇ ਅੰਦਰ, ਅਤੇ ਹੋਰ ਕੀ ਉਹ ਵੇਖਣਾ ਚਾਹੁੰਦਾ ਹੁਣ ਗੁਰੂ ਘਰ ਵੱਲੋਂ। ਮਿਲ ਬੇਹਤ ਜੋ ਬਹੁਤ ਮਾਹਤ, ਜੋ ਸਾਨੂੰ ਮਿਲਣ ਵਾਸਤੇ ਬਹੁਤਾ ਹੀ ਉਤਸ਼ਾਹ ਵਿਖਾ ਰਿਹਾ ਹੈ, ਇਹ ਝੂਠਾ ਹੈ। ਉਹਦੇ ਅੰਦਰ ਇਹੋ ਹੀ ਆ ਵੀ ਕਰਾਮਾਤ ਵੇਖਣੀ ਹੈ, ਉਹ ਤਾਂ ਪਹਿਲਾਂ ਹੀ ਵਿਖਾ ਦਿੱਤੀਆਂ ਨੇ। ਦੂਤੀ ਬਾਤ ਪਰਲੋਕ ਸਿਧਾ ਮਨਾ, ਦੂਜੀ ਗੱਲ ਇਹ ਹੈ ਵੀ ਰਾਜਾ ਜੈ ਸਿੰਘ, ਇਸ ਵੇਲੇ ਸਾਡਾ ਪਰਲੋਕ ਜਾਣ ਦਾ ਸਮਾਂ ਹੈ, ਅਸੀਂ ਪਰਲੋਕ ਜਾਣ ਲੱਗੇ ਹਾਂ। ਬਿਨ ਸੰਕਟ ਰਹਿ ਆਨੰਦ ਪਾਵਨ, ਬਿਨਾਂ ਸੰਕਟ ਤੋਂ ਅਸੀਂ ਰਹਿਣਾ ਚਾਹੁੰਦੇ ਹਾਂ, ਬਿਨਾਂ ਕਿਸੇ ਬਖੇੜੇ ਤੋਂ ਆਨੰਦ ਦੇ ਵਿੱਚ, ਆਪਣੇ ਆਨੰਦ ਵਿੱਚ ਹੀ ਰਹਿਣਾ ਚਾਹੁੰਦੇ ਹਾਂ। ਉਹ ਇੱਥੇ ਆ ਗਿਆ ਬਾਦਸ਼ਾਹ ਤਾਂ ਕੋਈ ਨਾ ਕੋਈ ਨਵਾਂ ਬਖੇੜਾ ਖੜਾ ਹੋ ਜਾਵੇਗਾ, ਇਸ ਕਰਕੇ ਉਹਦੀ ਹੁਣ ਲੋੜ ਨਹੀਂ ਹੈ ਸਾਨੂੰ ਕਿਸੇ ਤਰ੍ਹਾਂ ਵੀ ਉਹਦੇ ਨਾਲ ਮਿਲਣ ਦੀ। ਤੇ ਸਹਿਤ ਸ਼ਬਦ ਪਠਾਮਨ ਕਰਿਓ, ਉਹਦੇ ਵਾਸਤੇ ਪਹਿਲਾਂ ਵੀ ਤਾਂ ਅਸਾਂ ਨੇ ਸ਼ਬਦ ਭੇਜਣਾ ਕੀਤਾ। ਦੂਜੀ ਗੱਲ ਹੁੰਦੀ ਗੁਰੂ ਕੋਲ ਆਉਣ ਦੀ, ਪਹਿਲੀ ਗੱਲ ਬਾਦਸ਼ਾਹ ਦਾ ਇਹੋ ਹੀ ਫੁਰਨਾ ਵੀ ਕਰਾਮਾਤ ਵੇਖ, ਉਹ ਪਹਿਲਾਂ ਵਿਖਾ ਦਿੱਤੀਆਂ ਵਾ। ਦੂਜੀ ਗੱਲ ਹੁੰਦੀ ਹੈ ਸਾਡੇ ਕੋਲ ਲੋਕ ਆਉਂਦੇ ਨੇ, ਦੋ ਹੀ ਗੱਲਾਂ ਨੇ, ਉਪਦੇਸ਼ ਲੈਣ ਵਾਸਤੇ ਜਾਂ ਦੁਨੀਆ ਦੇ ਸੁੱਖ ਲੈਣ ਵਾਸਤੇ, ਪ੍ਰਲੋਕ ਲੋਕ ਪ੍ਰਲੋਕ ਦੀ ਕਲਿਆਣ ਦਾ ਉਪਦੇਸ਼ ਲੈਣ ਵਾਸਤੇ। ਉਹ ਅਸੀਂ ਪਹਿਲਾਂ ਹੀ ਬੰਗਲਾ ਸਾਹਿਬ ਤੋਂ ਤੇਰੇ ਬੰਗਲੇ ਵਿੱਚੋਂ ਜਦੋਂ ਪਹਿਲਾਂ ਮਿੰਨਤਾਂ ਕਰਦਾ ਸੀ, ਅੱਧੀ ਘੜੀ ਆ ਕੇ ਔਰੰਗਜ਼ੇਬ ਖੜੋਤਾ ਰਿਹਾ ਸੀ ਬੂਹੇ 'ਤੇ, ਪਰ ਮਹਾਰਾਜ ਵੇਖੋ ਸੱਚੇ ਪਾਤਸ਼ਾਹ ਦਾ ਕਿੱਡਾ ਵੱਡਾ ਸਟੈਂਡ ਸੀ ਪ੍ਰਾਣ, ਨਹੀਂ ਸੱਚੇ ਪਾਤਸ਼ਾਹ ਨੇ ਦਰਵਾਜ਼ਾ ਬੰਦ ਕਰਾ ਲਿਆ ਸੀ, ਕਿਹਾ ਸੀ ਵੱਡੇ ਸਤਿਗੁਰਾਂ ਦਾ ਹੁਕਮ ਆ, ਇਹਨੂੰ ਨਹੀਂ ਮੱਥੇ ਲਾਵਾਂਗੇ ਅਸੀਂ, ਇਹਦੇ ਨਾਲ ਗੁਰੂ ਘਰ ਦੀ ਕਦੇ ਵੀ ਬਣਨੀ ਨਹੀਂ ਹੈ, ਇਹ ਜ਼ਾਲਮ ਹੈ, ਆਪਣੇ ਪਿਤਾ ਭਰਾਵਾਂ ਨੂੰ ਮਾਰ ਕੇ ਗੱਦੀ 'ਤੇ ਬੈਠਾ ਹੈ, ਬਾਹਰੀ ਤੌਰ 'ਤੇ ਧਰਮੀ ਖਵਾਉਂਦਾ ਹੈ, ਬੁਰਕਾ ਪਾਇਆ ਹੋਇਆ ਫਿਰਕਾ ਪ੍ਰਸਤੀ ਹੈ, ਹਰ ਸ਼ਰਾਈ ਦੇ ਅਧੀਨ ਆ। ਸੋ ਇਹ ਜ਼ਾਲਮ ਹੈ, ਇਸ ਕਰਕੇ ਸੱਚੇ ਪਾਤਸ਼ਾਹ ਸਰੀਰ ਕਰਕੇ ਅਤੇ ਭਾਵੇਂ ਬਾਲਕ ਵਰੇਸ਼, ਸਟੈਂਡ ਵੇਖੋ ਕਿੱਡਾ ਵੱਡਾ, ਔਰੰਗਜ਼ੇਬ ਮਿੰਨਤਾਂ ਕਰਦਾ, ਦੂਜੇ ਬੰਨੇ ਜਿਹੜਾ ਝੂਠਾ ਆਪਣੇ ਆਪ ਨੂੰ ਗੁਰੂ ਬਣਨ ਦਾ ਜ਼ੋਰ ਲਾ ਰਿਹਾ ਵੱਡਾ ਭਰਾ ਰਾਮ ਰਾਏ, ਉਹਦੇ ਚੱਕਰ ਕੱਟ ਰਿਹਾ ਵਾ। ਸੋ ਇੱਥੇ ਬਾਦਸ਼ਾਹ ਗੁਰੂ ਸਾਹਿਬ ਦੇ ਸੱਚੇ ਅਤੇ ਝੂਠੇ ਦੀ ਇੱਥੋਂ ਹੀ ਪਛਾਣ ਹੋ ਜਾਂਦੀ ਹੈ, ਬਾਦਸ਼ਾਹ ਮਹਾਰਾਜ ਦੇ ਚੱਕਰ ਕੱਟ ਰਿਹਾ, ਅਖੀਰ ਤੱਕ ਮਿੰਨਤਾਂ ਕਰ ਰਿਹਾ ਵੀ ਮੈਨੂੰ ਦਰਸ਼ਨ ਹੋ ਜਾਣ। ਧੰਨ ਗੁਰੂ ਕਾ ਐਡਾ ਵੱਡਾ ਸਟੈਂਡ ਆ, ਕਿਤੇ ਸਾਡੇ ਲੀਡਰਾਂ ਨੂੰ ਅਕਲ ਆ ਜਾਵੇ। ਸੋ ਹੁਣ ਦੂਜੋਂ ਹੀ ਆਊਗੀ, ਊਂ ਤਾਂ ਕਾਹਦੀ ਆਉਣੀ ਸੀ, ਜੇ ਗੁਰੂ ਗ੍ਰੰਥ ਸਾਹਿਬ ਕਿਰਪਾ ਕਰ ਦੇਣ ਹੁਣ, ਛਿੱਤਰ ਪਰੇਡ ਇਹਨਾਂ ਦੇ ਹਟੇ ਨਾ ਹੋਣੀ। ਸੋ ਇਹ ਤਾਂ ਚੱਪਲੀਆਂ ਆਪਦੀਆਂ ਭੁੱਲ ਜਾਂਦੇ ਆ, ਜਦੋਂ ਦਿੱਲੀ ਤੋਂ ਹੁਕਮ ਆਉਂਦਾ ਚੱਪਲੀਆਂ ਪਾਉਣੀਆਂ ਭੁੱਲ ਜਾਂਦੇ, ਪੰਜਾਬ 'ਚ ਇੰਨੇ ਭੱਜੇ ਜਾਂਦੇ ਸੀ। ਸੋ ਵੇਖੋ ਮਹਾਰਾਜ ਸਾਹਿਬ ਜੀ ਦਾ ਸਟੈਂਡ ਅਖੀਰ ਤੱਕ, ਹੁਣ ਜੋਤੀ ਜੋਤ ਸਮਾਉਣ ਲੱਗੇ, ਰਾਜੇ ਦੇ ਰਾਹੀਂ ਅਜੇ ਵੀ ਤਰਲੇ ਲੈਂਦਾ, ਅਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਉਹੀ ਜਵਾਬ ਦਿੱਤਾ। ਪਹਿਲਾਂ ਵੀ ਇਹਨੇ ਕਿਹਾ ਸੀ ਆਨੇ ਬਹਾਨੇ ਮਿੰਨਤਾਂ ਕਰਦਾ ਦਰਵਾਜ਼ੇ 'ਤੇ, ਮੈਨੂੰ ਉਪਦੇਸ਼ ਹੀ ਦੇ ਦਿਓ ਗੁਰੂ ਨਾਨਕ ਦੀ, ਸੁਖਣਾ ਦੇ ਦਿਓ ਕੋਈ। ਅਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਠੀਕ ਹੈ, ਫਿਰ ਜੇ ਉਪਦੇਸ਼ ਚਾਹੁੰਦਾ ਤਾਂ ਸੁਣ ਲਾ। ਮਾਂਝ ਕੀ ਵਾਰ ਦਾ ਮਹਾਰਾਜ ਨੇ ਇੱਕ ਸਲੋਕ ਲਿਖ ਕੇ ਦਿੱਤਾ ਸੀ, ਦੋ ਸਲੋਕਾਂ ਦੇ ਵਿੱਚੋਂ ਵੱਡੀਆਂ ਵਾਰਾਂ ਦੇ ਵਿੱਚ ਕਈ ਕਈ ਸਲੋਕ ਨੇ ਇਸ ਵਾਰ ਵਿੱਚ। ਉਹ ਸਲੋਕ ਵਾਲਾ ਦੂਜਾ ਭਾਵ ਜੀ ਦੇ ਵਿੱਚ ਆਉਂਦਾ, ਮਹੱਲਾ ਪਹਿਲਾ ਸਲੋਕ, ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨ ਜੀਵੈ ਕੋਏ, ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਇਹ ਸਲੋਕ ਤੋਂ ਅਗਲਾ ਨਾਲ ਦਾ ਸਲੋਕ ਜਿਹੜਾ ਹੈ, ਇਹਨੂੰ ਲਿਖ ਕੇ ਦਿੱਤਾ ਸੀ ਕਾਗਜ਼ 'ਤੇ, ਜੇ ਚਾਹੁੰਦਾ ਉਪਦੇਸ਼ ਤਾਂ ਸੁਣ ਫਿਰ, ਕਿਆ ਖਾਧਾ ਕਿਆ ਪੈਦਾ ਹੋਏ ਮਹੱਲਾ ਪਹਿਲਾ, ਕਿਆ ਖਾਧਾ ਕਿਆ ਪੈਦਾ ਹੋਏ, ਜਾ ਮਨ ਨਾਹੀਂ ਸੱਚਾ ਸੋਏ, ਕਿਆ ਮੇਵਾ ਕਿਆ ਘਿਓ ਗੁੜ ਮਿੱਠਾ, ਕਿਆ ਮੈਦਾ ਕਿਆ ਮਾਸ, ਕਿਆ ਕੱਪੜ ਕਿਆ ਸੇਜ ਸੁਖਾਲੀ, ਕੀਜੈ ਮਹਿਲੀ ਵਾਸ, ਕਿਆ ਲਸਕਰ ਕਿਆ ਨੇਬ ਖਵਾਸੀ, ਆਵੈ ਮਹਿਲੀ ਵਾਸ, ਨਾਨਕ ਸੱਚੇ ਨਾਮ ਵੇਣ ਸਭੇ ਟੋਲ ਵਿਣਾਸ। ਕੀ ਹੈ ਖਾਧਾ, ਚੰਗੇ ਚੰਗੇ ਪਦਾਰਥ ਖਾ ਲੈਣੇ। ਕੀ ਕਿਆ ਖਾਧਾ, ਕਿਆ ਪੈਦਾ ਹੋਏ, ਚੰਗੀਆਂ ਚੰਗੀਆਂ ਬਾਦਸ਼ਾਹ ਬਣ ਕੇ ਪੁਸ਼ਾਕਾਂ ਪਹਿ ਲੈਣੀਆਂ। ਕੀ ਇਹਦੇ 'ਚ ਪਿਆ, ਕਿਆ ਖਾਧਾ ਕਿਆ ਪੈਦਾ ਹੋਏ, ਜਾ ਮਨ ਨਾਹੀ ਸੱਚਾ ਸੋਏ। ਜੇਕਰ ਉਹ ਮਨ ਵਿੱਚ ਵਾਹਿਗੁਰੂ ਸੱਚੇ ਦੀ ਬੰਦਗੀ ਨਹੀਂ ਹੈ, ਕਹਿੰਦੇ ਔਰੰਗਜ਼ੇਬ ਅਖੇ ਬੜਾ ਪੱਕਾ ਸੀ ਆਪਣੇ ਧਰਮ 'ਚ, ਪੱਕਾ ਕਾਹਦਾ ਸੀ, ਫਿਰ ਮਹਾਰਾਜ ਇਹ ਉਪਦੇਸ਼ ਸ਼ਬਦ ਕਿਉਂ ਦਿੰਦੇ ਉਹਨੂੰ। ਉਤੋਂ ਉਤੋਂ ਬੁਰਕਾ ਪਾਇਆ ਸ਼ਰਈ ਮੁਸਲਮਾਨਾਂ ਨੂੰ ਖੁਸ਼ ਕਰਨ ਵਾਸਤੇ, ਜ਼ਾਲਮ ਸੀ ਜਿਵੇਂ ਅੱਜ ਕੱਲ੍ਹ ਹੋ ਰਿਹਾ ਹਿੰਦੁਸਤਾਨ ਵਿੱਚ। RSS ਦਾ ਬਣਾਇਆ ਹੀ ਮੋਦੀ ਹੈ, ਕੀ ਨਹੀਂ ਕੀਤਾ ਇਹਨੇ, ਕਤਲੇਆਮ ਕੀਤਾ ਇਹਨੇ ਗੁਜਰਾਤ ਵਿੱਚ। ਸੋ ਬਹੁਮਤ ਨਾਲ ਜਿੱਤਿਆ ਮੋਦੀ, ਇਹ ਇਸੇ ਤਰ੍ਹਾਂ ਦਾ ਉੱਥੇ ਪਹਿਲਾਂ ਤੋਂ ਹੀ ਇਹ ਚੱਲਿਆ ਆ ਰਿਹਾ, ਇਸੇ ਕਰਕੇ ਸੁਧਾਰ ਨਹੀਂ ਹੋ ਰਿਹਾ। ਸੋ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ, ਇਹਨੇ ਉੱਤੋਂ ਉੱਤੋਂ ਤਾਂ ਬੁਰਕਾ ਬੜਾ ਪਾਇਆ ਸੀ, ਕੱਟੜ ਸੀ ਇਸਲਾਮ ਦਾ, ਬੜਾ ਪਖੰਡ ਕਰਦਾ ਸੀ ਇਹ ਕਿ ਮੈਂ ਆਪਣੀ ਕਿਰਤ ਕਰਕੇ ਰੋਟੀ ਖਾਂਦਾ, ਛੱਡਿਆ ਕੋਈ ਨਹੀਂ, ਮਹਾਤਮਾ ਵੱਡੇ ਵੱਡੇ ਫਕੀਰੇ ਨੇ। ਸੋ ਸਾਧ ਸੰਗ ਜੀ ਕਤਲ ਕਰ ਦਿੱਤੇ, ਪਿਓ ਆਪਦਾ ਮਾਰਿਆ, ਭਰਾ ਆਪਦੇ ਮਾਰੇ, ਰਾਜ ਗੱਦੀ 'ਤੇ ਬੈਠਾ। ਸੋ ਸੱਚੇ ਪਾਤਸ਼ਾਹ ਜੀ ਨੇ ਇਹਨੂੰ ਇਹ ਸ਼ਬਦ ਲਿਖ ਕੇ ਭੇਜਿਆ ਸੀ ਸਾਰਾ ਇਹਦੇ ਵਿੱਚ ਕਿ ਵਾਹਿਗੁਰੂ ਦੇ ਨਾਮ ਜਪੇ ਤੋਂ ਬਿਨਾਂ ਸਭ ਨਾਸਵੰਤ ਆ, ਕੀ ਹੈ ਲੇਖਾ ਦੇਣਾ ਪਵੇ। ਅਤੇ ਹੁਣ ਜੈ ਸਿੰਘ ਨੂੰ ਕਿਹਾ ਅਖੀਰ 'ਤੇ ਵੀ ਅਸੀਂ ਪਹਿਲਾਂ ਉਪਦੇਸ਼ ਦੀ ਗੱਲ ਕਰਦੇ, ਦੂਜੀ ਗੱਲ ਪਹਿਲਾਂ ਸ਼ਬਦ 'ਤੇ ਲਿਖ ਕੇ ਭੇਜਿਆ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਕਿ ਜਿਹੜਾ ਅਸੀਂ ਪਹਿਲਾਂ ਉਹਨੂੰ ਉਪਦੇਸ਼ ਦਿੱਤਾ, ਸੋ ਜਿਹੜਾ ਤਿਸ ਹਿੱਤ ਸ਼ਬਦ ਪਠਾਵਨ ਕਰਿਓ, ਉਹਦੇ ਵਾਸਤੇ ਸ਼ਬਦ ਜਿਹੜਾ ਭੇਜਣਾ ਕੀਤਾ ਲਿਖ ਕੇ ਮਾਂਝ ਕੀ ਵਾਰ ਦਾ, ਸ੍ਰੀ ਨਾਨਕ ਜਥਾ ਉਚਰਿਓ, ਸ਼੍ਰੀ ਗੁਰੂ ਨਾਨਕ ਜਥਾ ਉਚਰਿਓ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਜਿਵੇਂ ਉਚਾਰਿਆ ਜਥਾ ਯੋਗ ਆ, ਵੱਡਿਆਂ ਵੱਡਿਆਂ ਭੁੱਲਿਆਂ ਨੂੰ ਰਾਜਿਆਂ ਨੂੰ ਮਤ ਦੇ ਦਿੰਦਾ ਜੇ ਕੋਈ ਸੁਣ ਕੇ ਧਾਰਨ ਕਰ ਲਵੇ। ਜਥਾ ਯੋਗ ਸੁੰਦਰ ਉਪਦੇਸ਼ ਆ ਜੋ ਉਹਨਾਂ ਉਚਾਰਨ ਕੀਤਾ ਬਾਣੀ ਵਿੱਚ, ਕਰੈ ਕਮਾਵਨ ਸ਼ੁਭ ਗਤ ਪਾਵੈ। ਮਹਾਰਾਜ ਜੀ ਕਹਿੰਦੇ ਜੈ ਸਿੰਘ, ਜੇ ਉਹ ਦਿੱਤੇ ਹੋਏ ਪਹਿਲੇ ਉਪਦੇਸ਼ ਨੂੰ ਜੇ ਕਮਾਵਨ ਕਰੇਗਾ ਨਾ, ਕਮਾ ਲਵੇਗਾ ਅਤੇ ਸੋਹਣੀ ਗਤੀ ਪਾ ਲਵੇਗਾ, ਹਜੇ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਸੋ ਬਿਨਾਂ ਕਮਾਏ ਹੱਥ ਨਾ ਆਵੈ, ਪਰ ਬਿਨਾਂ ਉਹਦੀ ਕਮਾਈ ਕਰਨ ਤੋਂ ਕੁਝ ਵੀ ਹੱਥ ਨਹੀਂ ਆਵੇਗਾ ਇਹਦੇ। ਹਮ ਸੋ ਮਿਲਣ ਕਾਜ ਹੈ ਦੋਏ, ਸਾਡੇ ਨਾਲ ਮਿਲਣ ਵਾਸਤੇ ਦੋ ਹੀ ਕੰਮ ਨੇ ਉਹਨੂੰ, ਇੱਕ ਕਰਾਮਾਤ ਵੇਖਣੀ ਚਾਹੁੰਦਾ, ਦੂਜਾ ਉਪਦੇਸ਼ ਹੁੰਦਾ। ਅਤੇ ਦੋਵੇਂ ਕਰਾਮਾਤਾਂ ਪਹਿਲਾਂ ਵੱਡੇ ਭਰਾ ਨੇ ਵਿਖਾਤੀਆਂ, ਅਤੇ ਉਪਦੇਸ਼ ਅਸੀਂ ਉਹਨੂੰ ਪਹਿਲਾਂ ਹੀ ਲਿਖ ਕੇ ਦੇ ਦਿੱਤਾ ਸੀ ਬੰਗਲਾ ਸਾਹਿਬ ਤੋਂ ਜਦੋਂ ਆਇਆ ਸੀ। ਪੂਰਬ ਹੀ ਪ੍ਰਾਪਤ ਅਤੇ ਇਹ ਸੋਏ, ਉਹਨੂੰ ਇਹ ਦੋਵੇਂ ਪਹਿਲਾਂ ਹੀ ਪ੍ਰਾਪਤ ਹੋ ਗਏ ਹਨ। ਅਪਰ ਤੀਸਰੋ ਕਾਜ ਨਾ ਕੋਈ, ਤੀਜਾ ਹੋਰ ਕੋਈ ਕੰਮ ਨਹੀਂ ਹੈ ਮਹਾਰਾਜ ਜੀ ਕਹਿੰਦੇ ਉਹਨੂੰ ਸਾਡੇ ਤਾਂ ਹੀ, ਬਈ ਉਹ ਐਡਾ ਢਲੇ ਮਨ ਵਾਲਾ ਹੋ ਜਾਊਗਾ, ਸਾਨੂੰ ਮੱਥਾ ਟੇਕ ਕੇ ਸਿੱਖੀ ਧਾਰਨ ਕਰ ਲਵੇਗਾ, ਇਹੋ ਜਿਹਾ ਉਹਦਾ ਕੋਈ ਦਿਲ ਨਹੀਂ ਗਾ, ਪੱਥਰ ਦਿਲ ਹੈ। ਜਿਸ 'ਤੇ ਮੇਲ ਹਮਾਰੋ ਹੋਈ, ਜਿਸ ਕਰਕੇ ਸਾਡਾ ਉਹਦੇ ਨਾਲ ਹੁਣ ਮੇਲ ਹੋਣਾ ਜ਼ਰੂਰੀ ਹੋਵੇ, ਵੀ ਜ਼ਰੂਰੀ ਹੈ, ਤੂੰ ਕਹਿੰਦਾ ਵਾ ਵੀ ਉਹਦੀ ਇੱਛਾ ਨਹੀਂ ਪੂਰੀ ਕੀਤੀ, ਇਸ ਕਰਕੇ ਤੀਜਾ ਕੋਈ ਕੰਮ ਨਹੀਂ ਹੈ ਸਾਡਾ ਉਹਦੇ ਨਾਲ, ਨਾ ਉਹਨੂੰ ਸਾਡੇ ਨਾਲ ਹੈ। ਇਹੀ ਵਾਰਤਾ ਕਹੀ ਇਹ ਜਾਏ, ਇਹੋ ਹੀ ਗੱਲ ਪਹਿਲਾਂ ਵਾਲੀ ਫੇਰ ਜਾ ਕੇ ਉਹਨੂੰ ਕਹਿ ਦੇ, ਤੂੰ ਪੁੱਛਦਾ ਨਾ ਮੈਂ ਕੀ ਕਹਾਂਗਾ ਉਹਨੂੰ ਜਾ ਕੇ, ਇਹੋ ਹੀ ਗੱਲ ਜਾ ਕੇ ਪਹਿਲਾਂ ਵਾਲਾ ਸਾਡਾ ਹੁਣ ਵੀ ਉਹੀ ਸਟੈਂਡ ਆ, ਪਹਿਲਾਂ ਵੀ ਉਹੀ ਸੀ ਵੀ ਮੱਥੇ ਨੇ ਇਹਨੂੰ ਲਾਵਾਂਗੇ, ਇਹੋ ਗੱਲ ਜਾ ਕੇ ਕਹਿ ਦੇ ਉਹਨੂੰ, ਦੱਸ ਦੇ ਸਾਡੇ ਵੱਲੋਂ। ਸਿਮਰੋ ਸਤ ਨਾਮ ਸੁੱਖ ਪਾਏ, ਕਿ ਸੱਚਾ ਨਾਮ ਵਾਹਿਗੁਰੂ ਦਾ ਸਿਮਰੇ ਚੇਤੇ ਕਰੇ ਅਤੇ ਫਿਰ ਸੁੱਖ ਪਾ ਲਵੇਗਾ। ਸੰਤਨ ਸੰਗ ਨਹੀਂ ਕਰ ਅਰਨਾ, ਸੰਤਾਂ ਦੇ ਨਾਲ ਭਗਤਾਂ ਦੇ ਨਾਲ ਅੜਨਾ ਨਾ ਕਰੇ, ਜਿਹੜਾ ਉਹਦਾ ਇਹ ਸਖਤ ਸੁਭਾਅ ਨੂੰ ਛੱਡ ਦੇਵੇ। ਤਿੰਨ ਕੋ ਕਹਿਓ ਆਪ ਸਿਰ ਜਰਨਾ, ਉਹਨਾਂ ਦਾ ਭਗਤਾਂ ਦਾ ਕਿਹਾ ਹੋਇਆ ਆਪ ਸਿਰ 'ਤੇ ਸਹਾਰਨਾ ਚਾਹੀਦਾ, ਜਰਨਾ ਚਾਹੀਦਾ, ਸਤ ਬਚਨ ਕਹਿਣਾ ਚਾਹੀਦਾ ਉਹਨਾਂ ਦੇ ਅੱਗੇ ਅੜਨ ਦੀ ਬਜਾਏ। ਗਮਨਿਓ ਨੌ ਰੰਗ ਕੇ ਢਿੱਗ ਗਇਓ, ਇਉਂ ਸੁਣ ਕੇ ਰਾਜਾ ਜੈ ਸਿੰਘ ਸਾਧ ਸੰਗ ਜੀ ਉੱਥੋਂ ਚੱਲ ਪਿਆ, ਔਰੰਗਜ਼ੇਬ ਦੇ ਕੋਲ ਪਹੁੰਚਾ ਹੈ। ਸਰਬ ਬ੍ਰਿਤਾਂਤ ਸੁਨਾਵਤ ਭਇਓ। ਸਾਰਾ ਪ੍ਰਸੰਗ ਜੋ ਗੁਰੂ ਸਾਹਿਬ ਜੀ ਦਾ ਇਹਦੇ ਨਾਲ ਹੋਇਆ ਉਹਨੂੰ ਜਾ ਕੇ ਸੁਣਾਉਣ ਲੱਗਾ ਹੈ। ਤਬੈ ਸ਼ਾਹੋ ਬੋਲਿਓ ਨਿਰਪ ਸਾਥ। ਸੁਣ ਕੇ ਇਹਨੂੰ ਪਤਾ ਲੱਗ ਗਿਆ ਵੀ ਮੇਰੀ ਹੁਣ ਦਾਲ ਨਹੀਂ ਗਲੇਗੀ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਨਾਲ। ਅਤੇ ਉਸ ਵੇਲੇ ਔਰੰਗਜ਼ੇਬ ਜਿਹੜਾ ਰਾਜੇ ਦੇ ਤਾਈਂ ਕਹਿਣ ਲੱਗਾ, ਇਹਨੇ ਕਹਿਣਾ ਕੀਤਾ, ਰੱਖ ਉਹ ਸੁਧ ਤੁਮ ਜੈਪੁਰ ਨਾਥ। ਇਹ ਜੈਪੁਰੀਆ ਰਾਜਾ ਤੂੰ ਹਰ ਤਰ੍ਹਾਂ ਕਰਕੇ ਖਬਰ ਰੱਖੀ ਕਿ ਕਦੋਂ ਉਹ ਸਰੀਰ ਛੱਡਦੇ ਹਨ। ਤਨ ਕੋ ਤਜੈ ਅਨ ਸੁਧ ਦੀਜੈ। ਜਿਸ ਵੇਲੇ ਸਰੀਰ ਛੱਡਣਗੇ ਉਸੇ ਵੇਲੇ ਆ ਕੇ ਮੈਨੂੰ ਖਬਰ ਦੇ ਦੇਣਾ ਕਰੀ। ਮੋ ਬਿਨ ਕਹੇ ਦਾਹੋ ਨਹਿ ਕੀਜੈ। ਮੇਰੇ ਕਹੇ ਤੋਂ ਬਿਨਾਂ ਸੋ ਉਹਨਾਂ ਦਾ ਸਸਕਾਰ ਨਾ ਕਰਨਾ ਕਰੀ। ਸੋ ਇਹਦੇ ਮਨ ਵਿੱਚ ਇਹ ਆ ਵੀ ਚੱਲ ਮੈਂ ਅਖੀਰ 'ਤੇ ਸਰੀਰ ਦੇ ਹੀ ਦਰਸ਼ਨ ਕਰ ਲਵਾਂਗਾ। ਨਿਸ ਕੈ ਦਿਨ ਹੋਵੈ ਤਿਸ ਕਾਲ। ਇਹ ਕਹਿਣ ਲੱਗਾ ਵੀ ਉਸ ਵੇਲੇ ਭਾਵੇਂ ਅੱਧੀ ਰਾਤ ਹੋਵੇ ਜਾਂ ਦਿਨ ਹੋਵੇ ਉਸ ਸਮੇਂ। ਤਨ ਤਿਆਗੈ ਸੁਧ ਦੇਹੋ ਤਾਲ। ਜਿਸ ਵੇਲੇ ਗੁਰੂ ਜੀ ਸਰੀਰ ਛੱਡ ਦੇਣ ਮੈਨੂੰ ਉਸੇ ਵੇਲੇ ਤਤ ਛਿਣ ਖਬਰ ਜਿਹੜੀ ਆ ਉਹ ਭੇਜ ਦੇਣਾ ਕਰਿਓ। ਇਹ ਤੋਂ ਪ੍ਰਸੰਗ ਸ਼ਾਹੋ ਢਿੱਗ ਭਇਓ। ਇਹ ਇੰਨਾ ਕੁ ਜਿਹੜਾ ਪ੍ਰਸੰਗ ਹੈ ਕਵੀ ਜੀ ਲਿਖ ਰਹੇ ਨੇ ਕਿ ਉੱਧਰ ਔਰੰਗਜ਼ੇਬ ਦੀ ਕਚਹਿਰੀ ਵਿੱਚ ਹੋਇਆ ਹੈ। ਜੈ ਸਿੰਘ ਨਿਜ ਘਰ ਕੋ ਚੱਲ ਗਏ ਹੋ। ਰਾਜਾ ਜੈ ਸਿੰਘ ਵਾਪਸ ਆਪਣੇ ਬੰਗਲੇ ਵਿੱਚ ਚਲਾ ਗਿਆ ਇਹਦੇ ਤੋਂ ਇਹਦੇ ਕੋਲੋਂ। ਸੁਧ ਹਿਤ ਆਪਣੇ ਮਨੁੱਜ ਪਠਾਏ। ਰਾਜੇ ਜੈ ਸਿੰਘ ਨੇ ਹੁਣ ਦਿਨ ਛਿਪ ਗਿਆ ਹੈ ਅਤੇ ਮਹਾਰਾਜ ਜੀ ਦੀ ਰਾਤ ਨੂੰ ਖਬਰ ਲੈਣ ਵਾਸਤੇ ਆਪਣੇ ਮਨੁੱਖ ਜਿਹੜੇ ਹੈ ਉਹ ਬਾਰ ਬਾਰ ਦਿੱਲੀ ਦੇ ਭੇਜਣਾ ਕੀਤੇ ਹਨ। ਕਹਿਓ ਕਿ ਸੁਣਿਆ ਬਹੁਤ ਲਾਏ। ਉਹਨਾਂ ਨੂੰ ਹਦਾਇਤ ਕੀਤੀ ਕਿ ਜਿਸ ਵੇਲੇ ਤੁਸੀਂ ਕੰਨਾਂ ਵਿੱਚ ਸੁਣੋ ਕਿ ਮਹਾਰਾਜ ਜੀ ਇਸ ਵੇਲੇ ਪ੍ਰਲੋਕ ਗਮਨ ਕਰ ਗਏ ਹਨ, ਉਸੇ ਵੇਲੇ ਦੌੜ ਕੇ ਮੇਰੇ ਕੋਲ ਆ ਕੇ ਮੈਨੂੰ ਦੱਸਣਾ, ਮੈਂ ਬਾਦਸ਼ਾਹ ਨੂੰ ਦੱਸਣਾ ਹੈ। ਇਸ ਪ੍ਰਕਾਰ ਦਿਨ ਭਇਓ ਬ੍ਰਿਤੰਤ। ਇਸ ਤਰੀਕੇ ਨਾਲ ਉਸ ਸਾਰੇ ਦਿਨ ਦਾ ਇਹ ਗੱਲਬਾਤ ਪ੍ਰਸੰਗ ਹੋਇਆ ਹੈ। ਸੰਧਿਆ ਸਮੇਂ ਗੁਰੂ ਭਗਵੰਤ। ਉੱਧਰ ਮਹਾਰਾਜ ਸਾਹਿਬ ਜੀ ਆਪਣੇ ਆਸਣ 'ਤੇ ਯਮੁਨਾ ਦੇ ਕਿਨਾਰੇ ਸ਼੍ਰੀ ਬਾਲਾਸਰ ਸਾਹਿਬ ਵਾਲੇ ਸਥਾਨ 'ਤੇ ਜਿੱਥੇ ਸੁੰਦਰ ਗੁਰਦੁਆਰਾ ਸਾਹਿਬ ਆਪ ਜੀ ਦਾ ਦੂਜਾ ਵੱਡਾ ਬਣਿਆ ਹੋਇਆ ਦਿੱਲੀ ਦੇ ਵਿੱਚ। ਸੋ ਭਗਵੰਤ ਸਰੂਪ ਸਤਿਗੁਰੂ ਅਕਾਲ ਪੁਰਖ ਦਾ ਸਰੂਪ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਬਾਲਾ ਪ੍ਰੀਤਮ ਆਪਣੇ ਤੰਬੂ ਦੇ ਵਿੱਚ ਸੁਭਾਏਮਾਨ ਹਨ। ਦੋਹਰਾ ਸੂਰਜ ਅਸਤਿਓ ਪ੍ਰਾਂਚ ਦਿਸ਼ ਭਾ ਸੰਧਿਆ ਕੋ ਕਾਲ। ਸੋ ਉਸ ਵੇਲੇ ਸੂਰਜ ਜਿਹੜਾ ਸਾਧ ਸੰਗ ਜੀ ਪੱਛੋਂ ਦੀ ਦਿਸ਼ਾ ਵੱਲ ਛਿਪ ਗਿਆ ਹੈ ਅਤੇ ਸੰਧਿਆ ਦਾ ਸਮਾਂ ਹੋ ਗਿਆ। ਸੰਧਿਆ ਉਹਨੂੰ ਕਹਿੰਦੇ ਜਦੋਂ ਸੂਰਜ ਛਿਪ ਕੇ ਕੁਝ ਸਮਾਂ ਲੋ ਜੀ ਰਹਿੰਦੀ ਹੈ, ਨਾ ਹਨੇਰਾ ਹੁੰਦਾ ਹੈ ਨਾ ਪੂਰਾ ਚਾਨਣ ਹੁੰਦਾ ਹੈ। ਸੰਧਿਆ ਸਾਂਝਾ ਸਮਾਂ, ਦਿਨ ਅਤੇ ਰਾਤ ਦਾ ਵਿਚਕਾਰਲਾ ਸਾਂਝਾ ਸਮਾਂ। ਜਦੋਂ ਦਿਨ ਖਤਮ ਹੋ ਕੇ ਰਾਤ ਸ਼ੁਰੂ ਹੋਣ ਵਾਲੀ ਹੁੰਦੀ ਹੈ ਉਹ ਸੰਧਿਆ ਦਾ ਸਮਾਂ ਹੈ। ਸੰਝ ਸੰਧੀ ਜੋੜ, ਉਹ ਸਮਾਂ ਹੋਇਆ ਹੈ। ਆਏ ਆਏ ਜਾਏ ਸਿੱਖਪੁਰੀ 'ਤੇ ਦਰਸਤ ਗੁਰੂ ਕਿਰਪਾਲ। ਅਤੇ ਸਿੱਖਾਂ ਸੰਗਤਾਂ ਨੂੰ ਪਤਾ ਲੱਗ ਗਿਆ ਵੀ ਮਹਾਰਾਜ ਸਾਹਿਬ ਜੀ ਹੁਣ ਕੁਝ ਘੜੀਆਂ ਹੀ ਹਨ। ਕੱਲ੍ਹ ਦਾ ਉਹਨਾਂ ਨੇ ਕਿਹਾ ਹੋਇਆ ਵੀ ਅਸੀਂ ਸਰੀਰ ਛੱਡਣਾ ਹੈ ਅਤੇ ਅੱਜ ਰਾਤ ਆ ਗਈ, ਅੱਜ ਸਰੀਰ ਰਾਤ ਨੂੰ ਛੱਡ ਦੇਣਾ ਹੈ। ਇਉਂ ਸਮਝ ਕੇ ਬਹੁਤ ਜ਼ਿਆਦਾ ਸਿੱਖ ਸੰਗਤਾਂ ਕਿੰਨੀਆਂ ਸ਼ਹਿਰ 'ਚੋਂ ਵਹੀਰਾਂ ਦੀਆਂ ਵਹੀਰਾਂ ਆਈ ਜਾਂਦੀਆਂ, ਕਿੰਨੇ ਕੁ ਵਾਪਸ ਦਿਦਾਰੇ ਕਰਕੇ ਨੇਤਰਾਂ 'ਚ ਬਰਾਗ ਲੈ ਕੇ ਜਲ ਉਹ ਵਾਪਸ ਜਾ ਰਹੇ ਹਨ ਕਿਰਪਾਲੂ ਸਤਿਗੁਰੂ ਜੀ ਦੇ ਕੋਲੋਂ। ਚੌਪਈ ਬ੍ਰਿੰਦ ਮਸੰਦ ਥਿਰੇ ਸਭ ਆਏ। ਉਸ ਵੇਲੇ ਹੁਣ ਰਾਤ ਨੂੰ ਜਿਹੜੇ ਮੁਖੀ ਸਿੱਖ ਨੇ ਸਾਰੇ ਇਕੱਠੇ ਹੋ ਕੇ ਸਿਆਣੇ ਸਿਆਣੇ ਤੰਬੂ ਦੇ ਬਾਹਰ ਆ ਪਹੁੰਚੇ ਨੇ। ਜੇ ਗੁਰਬਖਸ਼ ਆਦਿ ਮੁਖ ਗਾਏ, ਜਿਨ੍ਹਾਂ ਦੇ ਵਿੱਚ ਭਾਈ ਗੁਰਬਖਸ਼ ਆਦਿਕ ਮੁਖੀ ਸਿੱਖ ਕਹੇ ਜਾਂਦੇ ਹਨ, ਮੁਖੀ ਸਲਾਹਕਾਰ ਹਨ, ਕਾਰ ਭੇਟਾ ਦੇਣ ਵਾਲੇ ਮੁਖੀ ਸਿੱਖ ਨੇ, ਜਿਨ੍ਹਾਂ ਨੂੰ ਉਸ ਵੇਲੇ ਮਸੰਦ ਕਿਹਾ ਜਾਂਦਾ ਸੀ। ਅੰਤਰ ਵਹਿਰ ਭੀਰ ਬਹੁ ਹੋਈ। ਇਉਂ ਗੁਰੂ ਮਹਾਰਾਜ ਜੀ ਦੇ ਆਸਨ 'ਤੇ ਅੰਦਰ ਅਤੇ ਬਾਹਰ ਬਹੁਤ ਜ਼ਿਆਦਾ ਸੰਗਤਾਂ ਦਾ ਤੰਤਾ ਲੱਗ ਗਿਆ ਹੈ। ਸੋ ਧਰੇ ਸ਼ੋਕ ਬੋਲਤ ਨਹਿ ਕੋਈ। ਸਭ ਕਿਸੇ ਦੇ ਮਨ ਵਿੱਚ ਅਫਸੋਸ ਹੈ, ਚਿੰਤਾ ਹੈ, ਕੋਈ ਵੀ ਮੁੱਖ ਤੋਂ ਬੋਲ ਨਹੀਂ ਰਿਹਾ ਹੈ, ਚੁੱਪ ਹਨ। ਦਰਸ਼ਨ ਕਰਹਿ ਵਹਿਰ ਥਿਰ ਹੋਏ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਕੇ ਅੰਦਰ ਤੰਬੂ ਵਿੱਚ ਜਾ ਕੇ ਫਿਰ ਬਾਹਰ ਖੁੱਲ੍ਹੇ ਪੰਡਾਲ ਵਿੱਚ ਜਿੱਥੇ ਫਰਸ਼ ਵਿਛਿਆ ਹੈ, ਘਾਹ 'ਤੇ ਸਭ ਕੋਈ ਟਿਕ ਜਾਂਦਾ ਹੈ, ਬੈਠ ਜਾਂਦਾ ਹੈ। ਵਾਹਿਗੁਰੂ ਸਿਮਰਤ ਸਭ ਕੋਏ। ਸਭ ਕੋਈ ਸਿੱਖ ਸੰਗਤਾਂ ਵਾਹਿਗੁਰੂ ਸਤਨਾਮ ਵਾਹਿਗੁਰੂ ਇਹ ਜਾਪ ਕਰ ਰਿਹਾ ਹੈ। ਪੁਰ ਕੀ ਸੰਗਤ ਕੇ ਸਿੱਖ ਸਿਆਣੇ। ਤਦੋਂ ਇੰਨੇ ਸਮੇਂ ਵਿੱਚ ਜਿਹੜੀ ਦਿੱਲੀ ਸ਼ਹਿਰ ਦੀ ਸੰਗਤ ਆ ਉਹਦੇ ਵਿੱਚ ਜਿਹੜੇ ਬਹੁਤ ਸਿਆਣੇ ਸੁਲਝੇ ਹੋਏ ਡੂੰਘੇ ਸਿੱਖ ਹਨ। ਗੁਰ ਚਰਿੱਤਰ ਤੇ ਔਰ ਬਿਸਮਾਨੇ। ਇਹ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਇੱਕਦਮ ਜਾਣ ਦਾ ਪ੍ਰੋਗਰਾਮ ਪ੍ਰਲੋਕ ਬਣਾ ਲਿਆ। ਇਹ ਕੌਤਕ ਤੋਂ ਬੜੇ ਮਨ ਵਿੱਚ ਹੈਰਾਨ ਹੋ ਗਏ ਨੇ, ਉਹ ਅਚੰਬਾ ਹੋ ਗਏ ਹਨ, ਸੋਚਾਂ ਵਿੱਚ ਪੈ ਗਏ ਨੇ, ਸਿਆਣੇ ਜਿਹੜੇ ਸਿੱਖ ਹਨ। ਸਭ ਗੁਰਬਖਸ਼ ਸੰਗ ਮਿਲ ਕਹਿਓ। ਉਹਨਾਂ ਸਾਰੇ ਸੂਝਵਾਨ ਗੁਰਸਿੱਖਾਂ ਨੇ ਸੋ ਭਾਈ ਗੁਰਬਖਸ਼ ਦੇ ਨਾਲ ਮਿਲ ਕੇ ਉਸ ਵੇਲੇ ਆ ਕੇ ਕਹਿਣਾ ਕੀਤਾ ਹੈ। ਅਬ ਮਿਲ ਗੁਰਦਰਸ਼ਨ ਕੋ ਲਹਿਓ। ਕਹਿਣ ਲੱਗੇ ਹੁਣ ਤਾਂ ਆਪਾਂ ਨੂੰ ਗੁਰੂ ਮਹਾਰਾਜ ਜੀ ਦੇ ਦਰਸ਼ਨ ਹੁਣੇ ਹੁਣੇ ਤਾਂ ਮਿਲ ਰਹੇ ਨੇ ਅਤੇ ਆਪਾਂ ਪ੍ਰਾਪਤ ਕਰ ਰਹੇ ਹਾਂ। ਇਹ ਬੜਾ ਸੁਭਾਗਾ ਮੌਕਾ ਹੈ, ਇਹ ਬੜਾ ਮੌਕਾ ਸੋ ਸੁਨਹਿਰੀ ਹੈ, ਕੀਮਤੀ ਹੈ। ਸਮਾਂ ਕਹਿਣ ਕੋ ਲੱਖ ਮਨ ਮਾਹੀ। ਇਹ ਭਾਈ ਗੁਰਬਖਸ਼ ਜੀ ਮਹਾਰਾਜ ਜੀ ਨੂੰ ਬੇਨਤੀ ਕਰਨ ਦਾ ਸਮਾਂ ਹੈ, ਆਪਣੇ ਵਾਸਤੇ ਜ਼ਰੂਰੀ ਬੇਨਤੀ, ਇਹ ਮਨ ਵਿੱਚ ਤੁਸੀਂ ਜਾਣਨਾ ਕਰੋ। ਬੂਝੋ ਸਕਲ ਹੋਏ ਕਰਪਾਹੀ। ਆਪਾਂ ਸਾਰੇ ਸਿਆਣੇ ਸਿਆਣੇ ਇਕੱਠੇ ਹੋ ਕੇ ਕੋਲ ਮਹਾਰਾਜ ਜੀ ਦੇ ਚਰਨਾਂ ਵਿੱਚ ਪੁੱਛਣਾ ਤਾਂ ਕਰੀਏ, ਅਰਦਾਸ ਕਰਕੇ ਆਪਾਂ ਪੁੱਛਣਾ ਕਰੀਏ ਉਹਨਾਂ ਨੂੰ। ਜਬ ਹੋਏ ਜੈ ਹੈ ਅੰਤਰ ਧਿਆਨ। ਅਤੇ ਜਦੋਂ ਮਹਾਰਾਜ ਬਾਅਦ ਵਿੱਚ ਹੁਣ ਰਾਤ ਨੂੰ ਅੰਤਰ ਧਿਆਨ ਹੋ ਗਏ ਸੋ ਜੋਤੀ ਜੋਤ ਸਮਾ ਗਏ, ਫਿਰ ਉਸ ਵੇਲੇ ਹਿਰਦੇ ਬਸੂਰਤ ਰਹੋ ਮਹਾਨ। ਫਿਰ ਸਾਰੇ ਮਨ ਵਿੱਚ ਬਹੁਤਾ ਝੂਰਦੇ ਹੀ ਰਹਿ ਜਾਵਾਂਗੇ, ਪੱਲੇ ਕੁਝ ਨਹੀਂ ਪਵੇਗਾ। ਨਹੀਂ ਸੰਦੇਹ ਹੋਏ ਜਿਸ ਭਾਂਤ। ਵੀ ਹੁਣ ਸਾਡੀ ਬੇਨਤੀ ਸਲਾਹ ਹੈ ਤੁਹਾਨੂੰ, ਜਿਸ ਤਰੀਕੇ ਨਾਲ ਕੋਈ ਸੰਦੇਹ ਸ਼ੰਕਾ ਨਾ ਹੋਵੇ ਆਉਣ ਵਾਲੇ ਸਮੇਂ 'ਚ ਸੰਗਤਾਂ ਦਾ ਮਨ ਵਿੱਚ ਕਿਸੇ ਤਰ੍ਹਾਂ ਦਾ ਸੰਸਾ ਨਾ ਰਹੇ। ਸੁਣੀਐ ਗੁਰੂ ਵਾਕ ਬਖਿਆਤ। ਆਪਾਂ ਗੁਰੂ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਪ੍ਰਗਟ ਹੀ ਬਚਨ ਸੁਣ ਲਈਏ ਵੀ ਅੱਗੇ ਗੁਰੂ ਕੌਣ ਆ, ਇਹ ਤਾਂ ਜ਼ਰੂਰੀ ਹੈ। ਇਹ ਤਾਂ ਉਹਨਾਂ ਨੂੰ ਅੱਗੇ ਅਰਦਾਸ ਬੇਨਤੀ ਕਹੀਏ। ਜਥਾ ਕਰਨ ਅਰਦਾਸ ਗਾਰੀ। ਜਿਵੇਂ ਆਪਣਾ ਹੁਣ ਫਰਜ਼ ਆ ਉਹਨਾਂ ਦੇ ਅੱਗੇ ਅਰਦਾਸ ਕਰਨੀ ਆਪਾਂ ਨੂੰ ਚਾਹੀਦੀ ਹੈ ਜਥਾ ਯੋਗ ਨਿਮਰਤਾ ਨਾਲ। ਮਿਲ ਸਭ ਹੂੰ ਤਿਮ ਭਲੇ ਵਿਚਾਰੀ। ਅਸੀਂ ਸਾਰਿਆਂ ਨੇ ਮਿਲ ਕੇ ਇਵੇਂ ਇਹ ਗੱਲ ਵਿਚਾਰੀ ਹੈ, ਇਹ ਸੋਚੀ ਹੈ ਅਤੇ ਤੁਹਾਨੂੰ ਦੱਸੀ, ਤੁਹਾਡੇ ਕੋਲ ਆਏ ਹਾਂ। ਤਬ ਗੁਰਬਖਸ਼ ਭਲੇ ਸਮਝਾਇਓ। ਉਸ ਵੇਲੇ ਭਾਈ ਗੁਰਬਖਸ਼ ਜੀ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਸਮਝਾਉਣਾ ਕੀਤਾ। ਕਹਿਣ ਲੱਗੇ ਵੀ ਠੀਕ ਹੈ, ਮੌਕੇ 'ਤੇ ਤੁਹਾਡੀ ਬਹੁਤ ਸੋਹਣੀ ਸਲਾਹ ਹੈ। ਜਿਵੇਂ ਇਸ ਸਮੇਂ ਕਹਿਣ ਬਣ ਆਇਓ, ਜਿਵੇਂ ਇਸ ਸਮੇਂ ਆਪਾਂ ਨੂੰ ਕਹਿਣਾ ਬਣ ਆਉਂਦਾ ਹੈ, ਮੈਂ ਵੀ ਇਹੋ ਹੀ ਸੋਚ ਰਿਹਾ ਸੀ। ਸੋ ਜਿਵੇਂ ਇਸ ਸਮੇਂ ਕਹਿਣਾ ਬਣ ਆਉਂਦਾ ਹੈ, ਮੇਰੇ ਮਨ ਵਿੱਚ ਵੀ ਇਹ ਸੀ। ਸੋ ਇਹ ਠੀਕ ਹੈ, ਚੰਗੀ ਤਰ੍ਹਾਂ ਇਹਨਾਂ ਨੇ ਫਿਰ ਮੋਹਰ ਲਾਈ ਹੈ। ਠਹਿਰਿਓ ਮਤ ਜਿਮ ਸਭ ਹਨ ਕੇਰਾ। ਸੋ ਜਿਵੇਂ ਉਸ ਵੇਲੇ ਸਾਰੇ ਸਿੱਖਾਂ ਦਾ ਇੱਕ ਮਤਾ ਸਾਰਿਆਂ ਨੇ ਕਰ ਲਿਆ ਨਾ ਸਾਧ ਸੰਗਤ ਜੀ। ਕਹਿ ਬੇਹਿਤ ਅਗੇਰ ਸੋ ਪ੍ਰੇਰਾ। ਹੁਣ ਇਹ ਅਰਦਾਸ ਬੇਨਤੀ ਕਰਨ ਵਾਸਤੇ ਉਹਨੂੰ ਅੱਗੇ ਕਰਕੇ ਭਾਈ ਗੁਰਬਖਸ਼ ਜੀ ਨੂੰ ਗੁਰਸਿੱਖਾਂ ਨੇ ਪ੍ਰੇਰਿਆ ਵੀ ਤੂੰ ਹੀ ਕਹਿਣਾ, ਅਸੀਂ ਸਾਰੇ ਤੇਰੇ ਨਾਲ ਹੈ, ਸਾਰਿਆਂ ਵੱਲੋਂ ਤੁਸਾਂ ਨੇ ਬੇਨਤੀ ਕਰਨੀ ਹੈ। ਭਏ ਸੰਗ ਤਿਸ ਕੇ ਸਿੱਖ ਸਿਆਣੇ। ਬਾਕੀ ਸਾਰੇ ਸਿਆਣੇ ਸਿੰਘ ਇਹਦੇ ਨਾਲ ਹੋ ਤੁਰੇ ਨੇ। ਗੁਰਮਰਜਾਦ ਜੇ ਚਹਿਤ ਮਹਾਨੇ। ਜਿਹੜੇ ਬੜੀ ਭਾਰੀ ਗੁਰਿਆਈ ਦੀ ਜਿਹੜੀ ਗੱਦੀ ਹੈ, ਗੱਦੀ ਦੀ ਮਰਜ਼ਾਦਾ ਹੈ, ਇਹ ਸੰਸਾਰ ਵਿੱਚ ਇੱਕ ਰਸ ਚੱਲਦੀ ਰਹੇ, ਸੰਗਤ ਅਡੋਲ ਰਹੇ, ਜਿਹੜੇ ਇਹ ਚਾਹੁੰਦੇ ਹਨ। ਅੱਗੇ ਸਤਿਗੁਰ ਕੀਨ ਸਤਿਆਰੇ। ਅੱਗੇ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਬਾਲਾ ਪ੍ਰੀਤਮ ਨੇ ਆਪਣੇ ਤੰਬੂ ਵਿੱਚ ਜੋਤੀ ਜੋਤ ਸਮਾਉਣ ਦੀ ਤਿਆਰੀ ਕਰ ਰਹੇ ਹਨ। ਕੁਛ ਕੋ ਆਸਤਰਨ ਛਿੱਤ ਡਾਰੇ। ਕੁਝ ਕੁ ਜਿਹੜੇ ਵਸਤਰ ਨੇ ਚਿੱਟੇ, ਉਹ ਧਰਤੀ 'ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਹਿ ਕੇ ਵਿਛਵਾਏ ਹਨ, ਜਿੱਥੇ ਲੰਮੇ ਪੈ ਕੇ ਸਰੀਰ ਅੰਤਰ ਧਿਆਨ ਕਰਨਾ ਹੈ। ਦਸਨ ਸੋ ਕਹਿ ਕਹਿ ਕਰਵਾਵਾਂ। ਉਹ ਸਾਰੀ ਤਿਆਰੀ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਦੀ ਆਪਣੇ ਸਿੱਖ ਸੇਵਕਾਂ ਨੂੰ ਕਹਿ ਕੇ, ਜਿਹੜੇ ਕੋਲ ਗੜਬਈ ਹਨ, ਮਹਾਰਾਜ ਕਹਿ ਕੇ ਕਿ ਇਉਂ ਕਰੋ ਇਉਂ ਕਰੋ, ਉਹ ਕਰਵਾ ਰਹੇ ਹਨ ਅੰਦਰ। ਸੁੰਤ ਬਿਲੋਚਨ ਜਲ ਦ੍ਰਿਗ ਜਾ ਛਾਵੈ। ਜਦੋਂ ਮਹਾਰਾਜ ਕਹਿੰਦੇ ਨੇ ਉਹਨਾਂ ਨੂੰ ਸਿੱਖ ਕਰਦੇ ਤਾਂ ਹਨ ਸੇਵਾ, ਪਰ ਨੇਤਰਾਂ ਵਿੱਚ ਵੈਰਾਗ ਦਾ ਜਲ ਵਹਿ ਤੁਰਦਾ ਹੈ ਕਿ ਹੁਣ ਸੱਚੇ ਪਾਤਸ਼ਾਹ ਦਾ ਵਿਛੋੜਾ ਪੈ ਜਾਵੇਗਾ। ਘਟਕਾ ਚਾਰ ਬਤੀਤਨ ਕਰੇ। ਜਦੋਂ ਰਾਤ ਚਾਰ ਘੜੀਆਂ ਲੰਘ ਜਾਣਾ ਕੀਤੀ ਹੈ, ਤਬ ਗੁਰਬਖਸ਼ ਅਗਰ ਹੋਏ ਖਰੇ। ਤਦੋਂ ਭਾਈ ਗੁਰਬਖਸ਼ ਜੀ ਮੁਖੀ ਸਿੱਖ ਸਾਰੇ ਸਿੱਖਾਂ ਨੂੰ ਨਾਲ ਲੈ ਕੇ, ਸੋ ਸੰਗਤ ਦੇ ਰੂਪ ਵਿੱਚ ਸਾਰਿਆਂ ਤੋਂ ਅੱਗੇ ਹੋ ਕੇ ਮਹਾਰਾਜ ਜੀ ਦੇ ਸਨਮੁਖ ਖੜ੍ਹੇ ਹੋ ਗਏ ਹਨ ਜਾ ਕੇ ਕੋਲ। ਸਭ ਕੇ ਹਿਤ ਕੀ ਸ਼ੁਭ ਅਰਦਾਸ। ਸਾਰੀਆਂ ਸੰਗਤਾਂ ਦੇ ਭਲੇ ਦੀ, ਉਹਨਾਂ ਦੇ ਭਲੇ ਵਾਸਤੇ ਜੋ ਸੋਹਣੀ ਬੇਨਤੀ ਹੈ, ਕਰੀ ਗੁਰੂ ਕੇ ਪਾਸ ਪ੍ਰਕਾਸ਼। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਅੱਗੇ ਪ੍ਰਗਟ ਕੀਤੀ ਅਰਦਾਸ ਬੇਨਤੀ, ਜਿਵੇਂ ਆਪਾਂ ਅਰਦਾਸ ਕਰਦੇ ਹਾਂ ਇਸੇ ਤਰ੍ਹਾਂ ਇਹਨਾਂ ਨੇ ਇਹ ਅਰਦਾਸ ਕਰਨਾ ਕੀਤੀ ਹੈ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਇੱਥੇ ਹੀ ਸਮੇਂ ਦੀ ਸਮਾਪਤੀ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਰਬੱਗ ਨੇ, ਇਹਦਾ ਭਾਵ ਇਹ ਨਹੀਂ ਸਮਝਣਾ ਕਿ ਮਹਾਰਾਜ ਸਾਹਿਬ ਨੇ ਉਸੇ ਤਰ੍ਹਾਂ ਚਲੇ ਜਾਣਾ ਸੀ, ਗੁਰਿਆਈ ਨਾ ਦੇਣ, ਨਹੀਂ, ਇਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬੇਪਰਵਾਹ ਨੇ। ਸੰਗਤ ਵਿੱਚ ਵੀ ਸਤਿਗੁਰੂ ਵੱਸਦੇ ਨੇ, ਸੰਗਤ ਸਤਿਗੁਰੂ ਦਾ ਰੂਪ ਵਿੱਚ ਸੰਗਤ ਹਰ ਪ੍ਰਭ ਵੱਸਾ ਜੀ। ਜਿਹੜੀ ਸੁਚੇਤ ਹੁਸ਼ਿਆਰ ਸੰਗਤ ਸਿੱਧਕ ਵਾਲੀ ਹੁੰਦੀ, ਜਿਹਨੂੰ ਆਪਣੇ ਲੋਕ ਪਰਲੋਕ ਦਾ ਸਵਾਰਨ ਦਾ ਫਿਕਰ ਹੁੰਦਾ, ਜਿਹਨਾਂ ਗੁਰਸਿੱਖਾਂ ਨੂੰ ਜਗਿਆਸੂਆਂ ਨੂੰ, ਉਹਨਾਂ ਵਿੱਚ ਮਹਾਰਾਜ ਦਾ ਵਾਸਾ ਹੁੰਦਾ ਹੈ, ਉਹਨਾਂ ਦੇ ਰਾਹੀਂ ਆਪ ਪ੍ਰੇਰ ਕੇ ਬੇਨਤੀ ਕਰਵਾ ਦਿੱਤੀ। ਹੁਣ ਜਦੋਂ ਸੰਗਤ ਦੀ ਬੇਨਤੀ ਨਾਲ ਤਾਂ ਉਹ ਹੋਰ ਵੀ ਬਹੁਤ ਸੋਹਣਾ ਪ੍ਰੋਗਰਾਮ ਬਣ ਜਾਣਾ ਹੈ, ਜਿਸ ਪ੍ਰੋਗਰਾਮ ਨੂੰ ਜਿਹੜੇ ਸੋਢੀ ਨੇ ਹੋਰ ਰਾਮ ਰਾਏ ਵਰਗੇ ਦਾਚ ਬੈਠੇ ਹਨ ਕਿ ਸ਼ਾਇਦ ਹੁਣ ਹੀ ਸਾਡਾ ਮੌਕਾ ਆ ਗਿਆ ਹੈ, ਉਹ ਸਾਰਿਆਂ 'ਤੇ ਪਾਣੀ ਫਿਰ ਜਾਣਾ ਵਾ ਇਹ ਅਰਦਾਸ ਸੁਣ ਕੇ ਸੰਗ। ਇਸ ਕਰਕੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਪ ਹੀ ਸੰਗਤ ਰਾਹੀਂ ਆਪ ਹੀ ਸਾਰਾ ਇਹ ਕਰ ਰਹੇ ਹਨ। ਸੋ ਸਤਿਗੁਰੂ ਕਿਰਪਾ ਕਰਨ, ਗਰੀਬ ਨਿਵਾਜ ਅੱਜ ਸਿੰਘ ਨਹੀਂ ਆਇਆ ਸੀ ਪਚੰਗੀ ਪਾਠ ਕਰਾਉਣ ਵਾਲਾ। ਸੋ ਸਤਿਸੰਗ ਜੀ ਮਹਾਰਾਜ ਸਾਹਿਬ ਕਿਰਪਾ ਕਰਨ, ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ, ਵੱਧ ਘੱਟ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣੀ, ਅੱਗੇ ਤੋਂ ਸੁਮੱਤ ਬਖਸ਼ਣੀ ਜੀ। ਸਭ ਕੇ ਹਿਤ ਕੀ ਸ਼ੁਭ ਅਰਦਾਸ, ਕਰੀ ਗੁਰੂ ਕੇ ਪਾਸ ਪ੍ਰਕਾਸ਼। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।